गुरे श्री गुरुदेव
चाल निराली पगता केरी विखम मार्ग चलना लब लोभ हंकार तज कृष्णा बहुत नाही बोलना जेवे ला वक्त विचारिये ता कित वेला भगत होई अंदिन नामे रत्या सच्चे सच्ची सोई एक तिल प्यारा विसरे भगत किने ही होई मन तन शीतल साच सियो सास न बिरता कोई अपनिया सेवका की आप पैज रखे अपनिया भगता की पैरी पावे कर्म राय है हर का किया हर जन सेवक निरनावे सच्ची भगत सतगुर ते होवे सच्ची हृदय वाणी सतगुरु सेवे सदा सुख पाए ओवे सबद समाणी। अज दे सत्संग विच गुरु साहब ने जो शब्द बख्शिश कीता है ओ है भगती। गुरु साहब फरमा रहे ने कि इस शब्द विच की राज है, इस दे नाल उपदेश कर रहे ने कि भगती ठीक किस दी करनी है ते किस तरीके नाल करनी है। इस दा लाभ भी है, गुरु साहब दस रहे ने कि भगत ते भगती की हन। भगत ते भगती एक दूसरे दे पूरक हन। भगती एक साधारण मनुख किसी वस्तु नु समुख रख के प्रयास करना है ते प्रयास एक क्रिया है। जदो ए क्रिया पूर्ण हो जाती है उदो उस मनुष्य दी श्रेणी बदल जाती, ओ भगत हो जाता है। उसकी श्रेणी उच्ची और सुची हो जाती है। सब तो उत्तम भगत दी श्रेणी इस श्रेणी विच ओ परमात्मा आप बैठदा है। उस वेले परमात्मा ते उस भी कोई भेद नहीं होंदा। जेकर असी प्रयास करिए ते ईष्ट किस नु बनाइए। इस युग विच असी किसी न किसी ईष्ट दी भक्ति कर रहे हाँ। क्या ए भक्ति उत्तम है? क्या ए अजिहा दर्जा के इन्हां भक्तियां लई दिता गया है? असी सदियां तो इन्हां शक्तियां दी भक्ति कर रहे हाँ। क्या अपने आप विच ए शक्तियां वड्डियां ने या उस तो भी वड्डी कोई शक्ति है? इन्हां शक्तियां तो वड्डी शक्ति है ते उस शक्ति नूं प्रगट संतां ने कीता है। उस शक्ति तक असी किस तरीके नाल पहुंच सकदे हां? क्या ईश्वर दी शक्तियां तक असी मन ते माया दे जरिए पहुंच सकते हां? ईश्वर नूं छड्ड के इन्हां दी भक्ति नहीं करनी। असी ऐसा केड़ा ज्ञान प्राप्त करिए कि जिस नाल ईश्वर नूं प्राप्त कीता जा सकता है? ऐसा केड़ा काम करिए जेड़ा राम नूं पा जाए? भक्ति दा ऐसा केड़ा कर्म करिए जेड़ा राम नूं पा जाए? भक्ति दा ऐसा पक्का कोई नियम नहीं है। और ऐसे केड़े कर्म करिए जिदे नाल ओ सतगुरु प्रसन्न हो जाए? तू बद्दी करन नाल या आरती करके पूजन नाल की ओ प्रसन्न हो जाएगा? नहीं। असी गुरु दे वचना विच ध्यान लाना है, ओ ही कर्म करना है जिस नाल गुरु प्रसन्न होवे। गुरु साहिब फरमांदे ने गुरु सत्संग विच आंदे हो ते उन्हां दे शब्द उपदेशां नूं ध्यान लगा के असी उन्हां विच रम जाइए। जो भी मनुख इन्हां उपदेशां दा ध्यान करेगा उस दी तुर दरगाह दी तार कम करन लग पे। असी केड़ा कर्म करन नाल सतगुरु नूं प्रसन्न कर सकते हाँ? उना दे पुछना विच ध्यान लगाइए ते गुरु प्रसन्न होएगा। उस वेले वाणी सुनाई देगी, फिर ओ मनुख दा ध्यान उस वाणी विच लग जावेगा ते उस दा बोलना भी अपने आप कट जावेगा। ओ फालतू गल नहीं करेगा। जिस दिन तू ये ध्यान प्राप्त कर लेगा तेरी आवागमन कम हो जाएगा। असी जब तब संजम वाल ध्यान नहीं देना। सतगुरु नूं ईश बनाना है, भक्ति नूं पूर्ण करना। गीता विच श्री कृष्ण जी ने अपने भगत उद्धव नूं योग दा ज्ञान गोपियां नूं देण लई वृंदावन भेजा। जिस ज्ञान नूं प्राप्त करन लई ऋषि मुनि हजारा साल जप तप संजम करके ना प्राप्त कर सके, उद्धव ने देखा कि ये गोपियां उस ईष्ट नूं पहले ही उस ईष्ट दी भक्ति करके प्राप्त कर चुकियां सी। ये देख के उद्धव बहुत लज्जित होया, क्योंकि जो ज्ञान ओ गोपियां नूं देना चाहुंदा सी उन्होंने उस ज्ञान नूं लैण लई इनकार कर दिता। ते उस वेले गोपियां ने उद्धव नूं कहा कि असी इस काबिल नहीं कि इस ज्ञान नूं ਨੂੰ ਆਤਮ ਗਿਆਨ ਕਰ ਸਕੀਏ। ਸ਼ਾਮ ਸੁੰਦਰ ਦੀ ਪਰਛਾਈ ਸਾਡੇ ਅੰਦਰ ਇਸ ਤਰ੍ਹਾਂ ਸਮਾਈ ਹੋਈ ਹੈ ਕਿ ਅਸੀਂ ਕਿਸੇ ਹੋਰ ਬਾਰੇ ਸੋਚ ਹੀ ਨਹੀਂ ਸਕਦੀਆਂ। ਪ੍ਰੇਮ ਹੀ ਭਗਤੀ ਹੈ। ਅਸੀਂ ਮਨ ਦੀ ਅਧੂਰੀ ਇੱਛਾਵਾਂ ਨੂੰ ਪੂਰਾ ਕਰਨ ਲਈ ਇਹਨਾਂ ਵਿੱਚ ਖੱਜਲ ਹੋ ਜਾਂਦੇ ਹਾਂ। ਸਾਨੂੰ ਉਹਨਾਂ ਦੇ ਵਿੱਚ ਖੱਜਲ ਨਹੀਂ ਹੋਣਾ ਚਾਹੀਦਾ। ਸਾਨੂੰ ਉਸ ਇਸ ਦੀ ਭਗਤੀ ਬਿਨਾਂ ਕਿਸੇ ਸਵਾਰਥ ਦੇ ਕਰਨੀ ਚਾਹੀਦੀ ਹੈ। ਪ੍ਰੇਮ ਦੀ ਭਗਤੀ ਵਿੱਚ ਕੋਈ ਵੀ ਸਵਾਰਥ ਨਹੀਂ ਹੋਣਾ ਚਾਹੀਦਾ। ਜਦੀ ਇੱਕ ਵੀ ਟੇਕ ਤੇਰੇ ਹਿਰਦੇ ਵਿੱਚ ਹੋਏਗੀ ਤੇ ਉਹ ਤੇਰਾ ਪ੍ਰੀਤਮ ਪ੍ਰਗਟ ਨਹੀਂ ਹੋਵੇਗੀ। ਤੂੰ ਉਸ ਨੂੰ ਛੱਡ ਦੇਣਾ ਹੈ ਤੇ ਤੇਰਾ ਤਾਂ ਹੀ ਤੇਰਾ ਪ੍ਰੀਤਮ ਪ੍ਰਗਟ ਹੋਵੇਗਾ। ਇਸ ਦਾ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਗੁਰੂ ਅਮਰਦਾਸ ਜੀ ਦਾ ਦਿੱਤਾ ਹੈ। 72 ਸਾਲ ਦੀ ਉਮਰ ਸੀ ਤੇ ਕਦੀ ਕੋਈ ਭੈੜਾ ਕੰਮ ਨਹੀਂ ਕਰਦੇ ਸੀ। ਇੱਕ ਦਿਨ ਇੱਕ ਸਾਧੂ ਨੂੰ ਘਰ ਲੈ ਆਏ। ਉਸ ਦੀ ਬੜੇ ਪਿਆਰ ਨਾਲ ਸੇਵਾ ਕੀਤੀ, ਪੈਰ ਦਬਾਏ। ਸਵੇਰੇ ਜਦੋਂ ਉਹ ਸਾਧੂ ਨਾਸ਼ਤਾ ਕਰ ਰਿਹਾ ਸੀ ਤੇ ਉਹ ਸਾਧੂ ਖੁਸ਼ ਹੋ ਕੇ ਬੋਲ ਬੈਠਾ ਕਿ ਤੂੰ ਬੜੇ ਨਿਰਮਲ ਮਨ ਨਾਲ ਸਾਡੀ ਸੇਵਾ ਕੀਤੀ ਹੈ, ਤੁਹਾਡਾ ਗੁਰੂ ਕੌਣ ਹੈ? ਉਸ ਵਕਤ ਉਹਨਾਂ ਦਾ ਹੰਕਾਰ ਬੋਲ ਕਿ ਮੈਂ ਤੁਹਾਡੀ ਸੇਵਾ ਆਪਣੇ ਮਨ ਦੇ ਕਹਿਣੇ ਨਾਲ ਕੀਤੀ ਹੈ। ਸਾਧੂ ਗੁਰੂ ਅਮਰਦਾਸ ਜੀ ਦੀ ਗੱਲ ਸੁਣ ਕੇ ਖਾਣਾ ਛੋੜ ਕੇ ਖੜਾ ਹੋ ਗਿਆ। ਕਹਿੰਦੇ ਨੇ ਕਿ ਤਲਵਾਰ ਦਾ ਜ਼ਖਮ ਭੁੱਲ ਜਾਂਦਾ ਹੈ ਪਰ ਬਚਨਾਂ ਦੇ ਜ਼ਖਮ ਕਦੇ ਨਹੀਂ ਭੁੱਲਦੇ। ਉਹ ਸਾਧੂ ਨੇ ਕਿਹਾ ਕਿ ਇੱਕ ਨਿਰਗੁਰੇ ਦੇ ਹੱਥੋਂ ਭੋਜਨ ਖਾ ਕਰ ਮੈਂ ਆਪਣਾ ਜਪਤ ਸੰਜਮ ਖਰਾਬ ਕਰ ਲਿਆ ਹੈ। ਗੁਰੂ ਅਮਰਦਾਸ ਜੀ ਨੂੰ ਇਹ ਗੱਲ ਬਹੁਤ ਚੁੱਭੀ ਤੇ ਉਹਨਾਂ ਦਾ ਧਿਆਨ ਜਪਤ ਸੰਜਮ ਵੱਲ ਨਾ ਲੱਗੇ। ਹੁਣ ਉਹਨਾਂ ਨੂੰ ਲਟਕ ਲੱਗ ਗਈ ਕਿ ਗੁਰੂ ਕੀ ਹੈ, ਗੁਰੂ ਕਿਸ ਤਰ੍ਹਾਂ ਬਚਾ ਸਕਦਾ ਹੈ। ਫਿਰ ਉਹ ਮੌਕਾ ਵੀ ਆਇਆ ਜਦੋਂ ਉਹਨਾਂ ਨੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਚਰਨੀ ਡੱਠੇ ਤੇ ਫਿਰ ਸਿਰ ਝੁਕੇ। ਇਹ 12 ਸਾਲ ਤੱਕ ਨਹੀਂ ਦਿਖਿਆ। ਤੂੰ ਜਦੋਂ ਵੀ ਗੁਰੂ ਵੱਲ ਝੁਕਣਾ ਹੈ, ਸਵਾਸ ਛੱਡ ਕੇ ਝੁਕਣਾ ਹੈ। ਜਦ ਤੱਕ ਗੁਰੂ ਨਾ ਝੁਕੇ ਤਦ ਤੱਕ ਉਸ ਦੇ ਚਰਨਾਂ ਵਿੱਚ ਪਿਆਰਾ। ਫਿਰ ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਉਹਨਾਂ ਦੀ ਚਾਕਰੀ ਕੀਤੀ, ਲੰਗਰ ਦੀ ਸੇਵਾ ਕੀਤੀ, ਉਹਨਾਂ ਦੇ ਪੈਰ ਉੱਠੇ, ਪਰ 12 ਸਾਲ ਤੱਕ ਕੋਈ ਮੰਗ ਨਹੀਂ ਕੀਤੀ, ਕੋਈ ਇੱਛਾ ਨਹੀਂ ਜਾਹਿਰ ਕੀਤੀ। ਸਾਰੇ ਪਰਿਵਾਰ ਨੂੰ ਗੁਰੂ ਪਰਿਵਾਰ ਸਮਝ ਕੇ ਸੇਵਾ ਕੀਤੀ। ਪਲ ਪਲ ਗੁਰੂ ਦਾ ਧਿਆਨ ਕੀਤਾ। ਹਰ ਸਾਲ ਗੁਰੂ ਸਾਹਿਬ ਉਹਨਾਂ ਨੂੰ ਕੀ ਦਿੰਦੇ ਸੀ? ਇੱਕ ਪਰਨਾ ਸਿਰੋਪਾਦ ਦਿੱਤਾ ਜਾਂਦਾ ਸੀ। ਉਹਨਾਂ ਨੇ ਕਦੀ ਕੋਈ ਗਲਾਨੀ ਜਾਂ ਸ਼ਿਕਵਾ ਨਹੀਂ ਕੀਤਾ। ਗੁਰੂ ਭਰਾਵਾਂ ਨਾਲ ਵੀ ਕੋਈ ਕਦੀ ਕੋਈ ਭੇਦਭਾਵ ਨਹੀਂ ਕਰਦੇ ਸੀ। 12 ਸਾਲ ਬਾਅਦ ਜਦ ਉਹ ਘੜੀ ਆਈ, ਭਾਈ ਲਹਿਣਾ ਜੀ ਨੇ ਉਹਨਾਂ ਨੂੰ ਆਪਣੀ ਗੱਦੀ ਤੇ ਬਿਠਾਇਆ ਤੇ ਉਹ ਵਰ ਦਿੱਤੇ। ਗੁਰੂ ਅਮਰਦਾਸ ਨੇ ਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ, ਕੋਈ ਵੀ ਚੀਜ਼ ਆਪਣੇ ਕੋਲ ਨਹੀਂ ਰੱਖੀ। ਗੁਰੂ ਨਾਨਕ ਦੇਵ ਜੀ ਦੀ ਜੋਤ ਉਹਨਾਂ ਵਿੱਚ ਪ੍ਰਗਟ। ਅਸੀਂ ਬਿਨਾਂ ਸੰਸਾਰ ਨੂੰ ਤਿਆਗੇ ਇਸ ਪ੍ਰੇਮ ਨੂੰ ਪੈਦਾ ਨਹੀਂ ਕਰ ਸਕਦੇ। ਜੇ ਸਾਨੂੰ ਗੁਰੂ ਦਾ ਡਰ ਨਹੀਂ ਹੈ ਤੇ ਫਿਰ ਗੁਰੂ ਦੇ ਨਾਲ ਪ੍ਰੇਮ ਵੀ ਨਹੀਂ ਹੈ। ਜੇ ਸਾਡੇ ਅੰਦਰ ਗੁਰੂ ਦਾ ਡਰ ਹੋਏਗਾ ਤਾਂ ਹੀ ਗੁਰੂ ਨਾਲ ਪ੍ਰੇਮ ਪੈਦਾ ਹੋਏਗਾ। ਜੇ ਸਾਡੇ ਅੰਦਰ ਗੁਰੂ ਮੌਜੂਦ ਹੈ ਤੇ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ। ਸਾਡੇ ਅੰਦਰ ਦੇ ਵਿਕਾਰ ਨਿਕਲਦੇ ਜਾਣਗੇ, ਤਦ ਤੇਰੀ ਭਗਤੀ ਪੂਰੀ ਹੋ ਜਾਏਗੀ। ਗੁਰੂ ਸਾਹਿਬ ਨੇ ਬਹੁਤ ਸ਼ਲੋਕ ਲਿਖੇ ਨੇ। ਮੈਨੂੰ ਇਹਨਾਂ ਦਾ ਅਰਥ ਨਹੀਂ ਸਮਝ ਆਇਆ ਕਿਉਂਕਿ ਜੋ ਅਰਥ ਨਿਕਲਦਾ ਸੀ ਉਹ ਬਾਹਰੀ ਸੀ। ਸਾਧਾਰਨ ਸ਼ਬਦਾਂ ਵਿੱਚ ਜੋ ਅਰਥ ਨਿਕਲ ਰਹੇ ਨੇ ਗੁਰੂ ਸਾਹਿਬ ਇਸ ਤਰ੍ਹਾਂ ਸਮਝਾਉਂਦੇ ਨੇ। ਚਾਲ ਨਿਰਾਲੀ ਭਗਤਾ ਕੇਰੀ ਵਿਕਮ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜਵ ਕ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਕਲਾਸ ਲੱਗੀ ਹੋਈ ਹੈ, ਹੁਕਮ ਕਰ ਦਿੱਤਾ ਜਾਂਦਾ ਹੈ ਕਿ ਬਹੁਤ ਨਹੀਂ ਬੋਲਣਾ। ਇੱਕ ਬੱਚਾ ਗੱਲ ਕਰਨ ਲੱਗ ਪੈਂਦਾ ਹੈ, ਗੁਰੂ ਕਹਿੰਦਾ ਹੈ ਕਿ ਜਿਹੜਾ ਸਵਾਲ ਹੱਲ ਕਰਨ ਲਈ ਦਿੱਤਾ ਹੈ ਉਸ ਨੂੰ ਹੱਲ ਕਰ, ਜ਼ਿਆਦਾ ਨਾ ਬੋਲ। ਗੁਰੂ ਸਾਹਿਬ ਨੇ ਸਵਾਲ ਕੀਤਾ ਕਿ ਸਾਰੇ ਅਰਥ ਖੁੱਲ ਗਏ। ਸਤਸੰਗ ਵਿੱਚ ਜੋ ਸਵਾਲ ਗੁਰੂ ਸਾਹਿਬ ਨੇ ਕੀਤੇ ਨੇ ਉਹਨਾਂ ਬਚਨਾਂ ਤੇ ਅਸੀਂ ਚੱਲਣਾ ਹੈ। ਜਦੋਂ ਤੂੰ ਗੁਰੂ ਦੇ ਬਚਨਾਂ ਤੇ ਧਿਆਨ ਕਰੇਗਾ ਤਾਂ ਤੈਨੂੰ ਇਸ ਸੰਸਾਰ ਵਿੱਚ ਖੱਜਲ ਨਹੀਂ ਹੋਣਾ ਪਵੇਗਾ। ਅਸੀਂ ਕੀ ਕੰਮ ਲੈਣਾ ਹੈ? ਲਭ ਲੋਭ ਹੰਕਾਰ ਨੂੰ ਤਿਆਗਣਾ ਹੈ। ਅਸੀਂ ਆਪਣਾ ਧਿਆਨ ਹਰ ਵੇਲੇ ਗੁਰੂ ਵੱਲ ਰੱਖਣਾ ਹੈ। ਸਾਡੇ ਇੱਕ ਇੱਕ ਵਿਕਾਰ ਆਪਣੇ ਆਪ ਨਿਕਲਦੇ ਜਾਣਗੇ। ਤਜ ਤ੍ਰਿਸ਼ਨਾ ਦਾ ਅਰਥ ਹੈ ਅਸੀਂ ਸਦੀਆਂ ਤੋਂ ਜਿਨ੍ਹਾਂ ਵਿਕਾਰਾਂ ਵਿੱਚ ਵਸੇ ਹੋਏ ਹਾਂ ਉਹ ਸਾਡੇ ਵਿਕਾਰ ਆਪਣੇ ਆਪ ਨਿਕਲਦੇ ਜਾਣਗੇ। ਇਹ ਧਿਆਨ ਤੂੰ ਸੰਸਾਰ ਵਿੱਚੋਂ ਕੱਢਣਾ ਹੈ। ਵਿਖਮ ਦਾ ਅਰਥ ਹੈ ਕਠਿਨ। ਉਸ ਵਕਤ ਤੂੰ ਆਪਣੇ ਆਪ ਨੂੰ ਫਿਰ ਉਹ ਕਠਿਨ ਮਾਰਗ ਤੋਂ ਕੱਟ ਲਵੇਗਾ। ਜਿਸ ਮੋਰੀ ਨੂੰ ਤੂੰ ਲੰਘ ਕੇ ਜਾਣਾ ਹੈ, ਵਾਲ ਦੇ 1000 ਹਿੱਸੇ ਦੇ ਬਰਾਬਰ ਮਨ ਦੇ ਵਿਕਾਰ ਨੇ। ਇਹ ਵਿਕਾਰ ਕੀ ਨੇ? ਇਹ ਵਿਕਾਰ ਮਨ ਦੇ ਹਾਥੀ ਹਨ। ਸਾਡਾ ਇੱਕ ਵਿਕਾਰ ਇੱਕ ਹਾਥੀ ਦੇ ਬਰਾਬਰ ਹੈ। ਗੁਰੂ ਸਾਹਿਬ ਭੌਤਿਕ ਉਦਾਹਰਣ ਦਿੰਦੇ ਨੇ ਕਿ ਮਨ ਦੇ ਹੁਕਮ ਵਿੱਚ ਰਹਿ ਕੇ ਸੂਸ਼ਮ ਮੋਰੀ ਵਿੱਚੋਂ ਪਾਰ ਨਹੀਂ ਜਾਇਆ ਜਾ ਸਕਦਾ। ਇਸ ਮੋਰੀ ਵਿੱਚੋਂ ਪਾਰ ਉਤਰਨ ਵਾਸਤੇ ਸਾਨੂੰ ਗੁਰੂ ਦੇ ਬਚਨਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ। ਤੂੰ ਅਗਰ ਆਪਣੇ ਮਨ ਨੂੰ ਗੁਰੂ ਬਚਨਾਂ ਵਿੱਚ ਰਮਾਏਗਾ ਤਾਂ ਹੀ ਪਾਰ ਹੋ ਸਕਦਾ ਹੈ। ਚਾਲ ਨਿਰਾਲੀ ਭਗਤਾ ਕੇ ਜੀ, ਭਗਤ ਤੇ ਹੰਕਾਰ ਦਾ ਕੋਈ ਸੰਬੰਧ ਨਹੀਂ। ਜੋ ਵੀ ਸ਼ਬਦ ਬਚਨ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਅਸੀਂ ਉਹਨਾਂ ਵਿੱਚ ਰਮ ਜਾਣਾ ਹੈ ਤਾਂ ਕਿ ਸਾਡਾ ਧਿਆਨ ਇਹਨਾਂ ਬਚਨਾਂ ਵਿੱਚ ਰਮਿਆ ਰਹੇ। ਅਸੀਂ ਜੋ ਪ੍ਰੇਮ ਦੀ ਭਗਤੀ ਕਰਨੀ ਹੈ ਉਹ ਦੇਵੀ ਵਿੱਚ ਕੋਈ ਸਵਾਰਥ ਨਹੀਂ ਰੱਖਣਾ। ਜੇਕਰ ਅਸੀਂ ਭਗਤੀ ਵਿੱਚ ਸਵਾਰਥ ਨੂੰ ਲਿਆਵਾਂਗੇ ਤੇ ਸਾਡੀ ਭਗਤੀ ਅਧੂਰੀ ਰਹੇਗੀ। ਪੁਰਾਣੇ ਯੁੱਗ ਵਿੱਚ ਵੀ ਭਗਤੀ ਦਾ ਇਹੋ ਮਾਰਗ ਸੀ। ਸਾਡੀ ਭਗਤੀ ਹਮੇਸ਼ਾ ਸਵਾਰਥ ਤੋਂ ਮੁਕਤ ਹੋਣੀ ਚਾਹੀਦੀ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਕਿਹਾ ਹੈ, ਜੋ ਮੇਰੀ ਨਿਸਵਾਰਥ ਸੇਵਾ ਮੇ ਰਹਿਤਾ ਹੈ, ਮੈਂ ਉਸਕੇ ਅੰਤਰ ਮੇ ਰਹਿਤਾ ਹੂੰ, ਆਖਿਰ ਮੈਂ ਵੋ ਹੀ ਮੁਝਕੋ ਪ੍ਰਾਪਤ ਹੋਤਾ ਹੈ। ਜਦੋਂ ਅਸੀਂ ਗੁਰੂ ਦੇ ਵਚਨਾਂ ਵਿੱਚ ਰਮ ਜਾਂਦੇ ਹਾਂ, ਸਾਡਾ ਧਿਆਨ ਵਾਲੀ ਕਿਰਿਆ ਕਰਮ ਤੋਂ ਹਟ ਜਾਂਦਾ ਹੈ, ਤਾਂ ਹੀ ਅਸੀਂ ਉਸ ਮਾਲਕ ਤੱਕ ਪਹੁੰਚ ਸਕਦੇ ਹਾਂ ਤੇ ਸਾਡੀ ਭਗਤੀ ਵੀ ਤਾਂ ਹੀ ਪੂਰਨ ਹੁੰਦੀ ਹੈ।